ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਜੋਸ਼ ਤੇ ਲਗਨ ਸੀ ਕਿ ਪਿਤਾ ਜੀ ਦੀ ਭਿਆਨਕ ਮੌਤ ਤੋਂ ਸਬਕ ਹਾਸਲ ਕਰਕੇ ਆਪਣੇ ਉਦੇਸ਼ ਨੂੰ ਪੂਰਾ ਕਰਨ ਵਿੱਚ ਜੁਟਿਆ ਜਾਵੇ। ਪਰ ਉਹਨਾਂ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਖਤ ਕਠਿਨਾਈਆਂ ਤੇ ਰੁਕਾਵਟਾਂ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਤੇ ਧਰਮ ਦੇ ਵੈਰੀਆਂ ਦੀ ਜੜ ਪੁੱਟਣ ਲਈ, ਦੇਸ਼ ਭਗਤੀ ਦੀ ਅਗਨੀ ਪ੍ਰਚੰਡ ਕਰਨ ਲਈ ਗੋਬਿੰਦ ਰਾਏ ਨੂੰ ਪ੍ਰੇਰਿਆ ਤੇ ਉਭਾਰਿਆ ਤਾਂ ਉਹਨਾਂ ਦੀ ਉਮਰ ਕੇਵਲ 9 ਸਾਲ ਦੀ ਸੀ। ਅਜੇ ਕੋਈ ਖਾਸ ਤਜਰਬਾ ਵੀ ਨਹੀਂ ਸੀ। ਪਿਤਾ ਜੀ ਨੇ ਨੰਨੇ ਜਿਹੇ ਦਿਲ ਵਿੱਚ ਦੇਸ਼ ਪਿਆਰ ਤੇ ਕੌਮ ਪਿਆਰ ਦੀ ਜੋਤ ਆਪਣੀ ਆਹੂਤੀ ਦੇ ਕੇ ਜਗਾ ਦਿੱਤੀ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਬਹੁਤ ਕਠਿਨ ਤੇ ਔਖਾ ਸੀ। ਪ੍ਰਾਪਤੀ ਦੇ ਸਾਧਨ ਵੀ ਕੋਈ ਨਹੀਂ ਸਨ। ਉਹਨਾਂ ਦੇ ਹੁਕਮ ਮੰਨਣ ਵਾਲੇ ਗਰੀਬ ਸਿੱਖ ਹੀ ਸਨ ਤੇ ਉਹ ਵੀ ਬਹੁਤ ਘੱਟ ਗਿਣਤੀ ਵਿੱਚ। ਨਾ ਕੋਈ ਜਾਗੀਰ, ਨਾ ਕੋਈ ਸੰਪਤੀ, ਨਾ ਧਨ, ਨਾ ਫੌਜ। ਜੋ ਕੁਝ ਵੀ ਕਾਰ ਭੇਟ ਕੋਈ ਸਿਦਕੀ ਸਿੱਖ ਪੇਸ਼ ਕਰਦਾ ਸੀ ਉਸ ਨਾਲ ਮਸੀਂ ਗੁਜ਼ਾਰਾ ਹੀ ਚੱਲਦਾ ਸੀ। ਉਸਦੇ ਟਾਕਰੇ ਇਸਲਾਮ ਦੀ ਬੜੀ ਵੱਡੀ ਹਕੂਮਤ, ਜਿਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਸਨ, ਜੋ ਇੱਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਾ ਛੋਹਦੀ ਸੀ ਤੇ ਦੂਜੇ ਪਾਸੇ ਹਿਮਾਲਿਆ ਦੀਆਂ ਝੂਟੀਆਂ ਨਾਲ ਖਹਿੰਦੀ ਸੀ। ਬਰਮਾ ਦੀ ਹੱਦ ਤੱਕ ਇਸਲਾਮ ਦੀ ਤੂਤੀ ਬੋਲ ਰਹੀ ਸੀ। ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਮੇ ਲੱਗਾ। ਜ਼ਮਾਨੇ ਦੇ ਚੱਕਰ ਨੇ ਇਸਲਾਮ ਦੀ ਅਜਿਹੀ ਜ਼ਾਲਮ ਤੇ ਜ਼ਬਰਦਸਤ ਤਾਕਤ ਦਾ ਟਾਕਰਾ ਇੱਕ ਇਕਾਂਤ ਵਾਸੀ ਤੇ ਨੁੱਕਰ ਵਿੱਚ ਟਿੱਕੇ ਹੋਏ ਫਕੀਰ ਨਾਲ ਕਰਾਇਆ, ਜਿਸ ਪਾਸ ਉੱਕਾ ਲੜਾਈ ਦੇ ਕੋਈ ਸਾਧਨ ਤੇ ਹਥਿਆਰ ਨਹੀਂ ਸਨ, ਪਰ ਉਸ ਉੱਪਰ ਕੁਦਰਤ ਨੂੰ ਪੂਰਨ ਭਰੋਸਾ ਤੇ ਵਿਸ਼ਵਾਸ ਸੀ। ਆਪਣੇ ਪਿਤਾ ਦੇ ਆਖਰੀ ਉਦੇਸ਼ ਤੇ ਪ੍ਰੇਮ ਸੰਦੇਸ਼ ਨੂੰ ਪੂਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਸੂਰਬੀਰ ਬਲੀ ਪੁੱਤਰ ਉਹਨਾਂ ਲਈ ਅਤਿਅੰਤ ਜ਼ਰੂਰੀ ਸੀ। ਪਰ ਕੋਈ ਰਾਹ ਨਹੀਂ, ਕੋਈ ਮਿੱਤਰ ਨਹੀਂ, ਕੋਈ ਫੌਜੀ ਸਾਜੋ ਸਮਾਨ ਨਹੀਂ, ਕੋਈ ਸਾਧਨ ਨਹੀਂ। ਆਮ ਦ੍ਰਿਸ਼ਟੀ ਤੋਂ ਤਾਂ ਪਹਾੜਾਂ ਤੇ ਕੀੜੀ ਦੇ ਮੁਕਾਬਲੇ ਵਾਲੀ ਹੀ ਗੱਲ ਸੀ। ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਦੀ ਵਾਗਡੋਰ ਔਰੰਗਜ਼ੇਬ ਵਰਗੇ ਬੇਰਹਿਮ, ਖੂਨੀ, ਲੜਾਕੇ ਤੇ ਜ਼ਾਲਮ ਦੇ ਹੱਥਾਂ ਵਿੱਚ ਸੀ। ਉਸ ਦਾ ਟਾਕਰਾ ਕਰਨਾ ਹੈਰਾਨ ਕਰਨ ਵਾਲੀ ਗੱਲ ਸੀ, ਜੋ ਕਿ ਕੁਦਰਤ ਨੇ 9 ਸਾਲਾਂ ਦੀ ਉਸ ਬਾਲਕ ਦੁਆਰਾ ਕਰਾ ਦਿੱਤਾ, ਜਿਸ ਦੇ ਅਜੇ ਨਾ ਤਾਂ ਪਰ ਹੀ ਨਿਕਲੇ ਸਨ ਤੇ ਨਾ ਹੀ ਉਸ ਵਿੱਚ ਉਡਾਰੀ ਮਾਰਨ ਦੀ ਤਾਕਤ ਸੀ। ਫਿਰ ਵੀ ਉਹਨਾਂ ਪ੍ਰਣ ਕੀਤਾ ਅਤੇ ਇਹ ਉਦੇਸ਼ ਆਪਣੇ ਸਾਹਮਣੇ ਰੱਖਿਆ ਕਿ ਮੌਜੂਦਾ ਇਸਲਾਮੀ ਹਕੂਮਤ ਨੂੰ ਹਿੰਦੁਸਤਾਨ ਤੋਂ ਕੱਢ ਦੇਣਾ ਹੈ ਤੇ ਹਿੰਦੂਆਂ ਦੇ ਗਲੇ ਚੋਂ ਇਸਲਾਮੀ ਗੁਲਾਮੀ ਦਾ ਜੂੜਾ ਲਾ ਕੇ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ। ਉਹ ਇਸਲਾਮ ਦੇ ਦੁਸ਼ਮਣ ਨਹੀਂ ਸਨ ਤੇ ਨਾ ਹੀ ਉਹਨਾਂ ਨੂੰ ਅਜਿਹੀ ਦੁਸ਼ਮਣੀ ਤੋਂ ਕੋਈ ਵਿਸ਼ੇਸ਼ ਲਾਭ ਹੋ ਸਕਦਾ ਸੀ, ਪਰ ਉਹਨਾਂ ਮੁਸਲਮਾਨਾਂ ਦੇ ਵਿਰੋਧੀ ਜ਼ਰੂਰ ਸਨ ਜੋ ਮਜ਼ਹਬ ਦੀ ਆੜ ਵਿੱਚ ਜ਼ਬਰ ਤੇ ਜ਼ੁਲਮ ਕਰ ਰਹੇ ਸਨ, ਜਿਹੜੇ ਖੁਦ ਇਸਲਾਮ ਦੇ ਨਾਂ ਨੂੰ ਕਲੰਕਿਤ ਕਰ ਰਹੇ ਸਨ ਤੇ ਨਾਮ ਤਰੀਕ ਹੀ ਮੁਸਲਮਾਨ ਸਨ, ਪਰ ਜ਼ਾਲਮ, ਧਾੜਵੀ, ਵਹਿਸ਼ੀ ਤੇ ਜਾਬਰ ਸਨ। ਉਹ ਇਸਲਾਮ ਦੇ ਪ੍ਰਚਾਰ ਦੇ ਬਹਾਨੇ ਹਰ ਤਰ੍ਹਾਂ ਦੇ ਕਤਲ ਕਰਦੇ, ਹਰ ਧਰਮ ਦੀ ਤੋਹੀਨ ਕਰਦੇ ਸਨ। ਕਿਸੇ ਆਦਮੀ ਨੂੰ ਵੀ ਮਾਰਨਾ ਤੇ ਲੁੱਟਣਾ ਅਸਬਾਬ ਦਾ ਕੰਮ ਸਮਝਦੇ ਸਨ। ਅਜਿਹੇ ਦੁਸ਼ਟਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢਣ ਦਾ ਉਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ। ਬਣਾਉਣ ਲਈ ਤਾਂ ਇਹ ਉਦੇਸ਼ ਗੁਰੂ ਜੀ ਨੇ ਬਣਾਇਆ, ਪਰ ਸਵਾਲ ਤਾਂ ਇਹ ਸੀ ਕਿ ਇਹ ਉਦੇਸ਼ ਜੋ ਗੁਰੂ ਜੀ ਨੇ ਬਣਾਇਆ ਸੀ ਉਹ ਪੂਰਾ ਕਿਵੇਂ ਕੀਤਾ ਜਾਵੇ। ਇਸ ਨੂੰ ਪੂਰਾ ਕਰਨਾ ਟੇਢੀ ਖੀਰ ਸੀ। ਸੋਚਿਆ ਕੋਈ ਰਾਹ ਨਹੀਂ ਸੀ ਮਿਲਦਾ। ਮਰਜ਼ ਦੀ ਤਖਸੀਸ ਤਾਂ ਗੁਰੂ ਜੀ ਨੇ ਕਰ ਲਈ, ਦਵਾਈ ਵੀ ਤਜਵੀਜ਼ ਕਰ ਲਈ, ਪਰ ਦਵਾਈ ਮਿਲਣੀ ਔਖੀ ਸੀ। ਆਖਰ ਉਹਨਾਂ ਦਵਾਈ ਟੋਲ ਲਈ ਜੋ ਉਸ ਬਿਮਾਰੀ ਲਈ ਕਾਰਗਰ ਸਾਬਤ ਹੋਈ। ਉਹ ਬਿਮਾਰੀ ਕੀ ਸੀ, ਦਵਾਈ ਕੀ ਸੀ? ਜਦੋਂ ਤੱਕ ਇਸ ਤੱਤ ਦਾ ਖੋਲ ਕੇ ਵਰਣਨ ਨਾ ਕੀਤਾ ਜਾਵੇ ਉਸ ਵੈਦ ਗੋਵਿੰਦਾ ਦੀ ਸਿਆਣਪ, ਤਰੀਕਾ ਇਲਾਜ, ਇਲਾਜ ਦੀ ਸਫਲਤਾ, ਦਵਾਈ ਦੀ ਤਾਸੀਰ, ਮਰਜ਼ ਦੀ ਅਵਸਥਾ ਅਤੇ ਸਿਹਤ ਦੀ ਪ੍ਰਾਪਤੀ ਦੀਆਂ ਖੂਬੀਆਂ ਅਤੇ ਹੱਦਾਂ, ਸਾਰੇ ਹਾਵ ਭਾਵ ਦਾ ਪਤਾ ਲੱਗਣਾ ਔਖੀ ਗੱਲ ਹੈ। ਸਹਿਬੇ ਕਮਾਲ, ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਕਰਨ ਦੇ ਰਾਹ ਵਿੱਚ ਅਨੇਕਾਂ ਗੁੰਝਲਾਂ ਅਤੇ ਔਕੜਾਂ ਸਨ। ਉਹ ਉਸ ਵੇਲੇ ਬਚਪਨ ਪਿੱਛੇ ਛੱਡ ਕੇ ਚੜ੍ਹਦੀ ਜਵਾਨੀ ਵਿੱਚ ਕਦਮ ਰੱਖ ਰਹੇ ਸਨ। ਗੱਦੀ 'ਤੇ ਬਿਰਾਜਮਾਨ ਹੋਣ ਕਰਕੇ ਉਹਨਾਂ ਦੇ ਆਪਣੇ ਹੀ ਕਈ ਸ਼ਰੀਕ ਉਹਨਾਂ ਦੇ ਈਰਖਾਲੂ ਅਤੇ ਵਿਰੋਧੀ ਸਨ। ਸਿੱਖਾਂ ਨੂੰ ਵਕਤ ਦੀ ਸਰਕਾਰ ਸ਼ੱਕ ਦੀਆਂ ਅੱਖਾਂ ਨਾਲ ਵੇਖਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹਾ ਦਿਲ ਮਿਲਿਆ ਜੋ ਸਾਰੀਆਂ ਤਕਲੀਫਾਂ ਅਤੇ ਮੁਸ਼ਕਲਾਂ ਨੂੰ ਤੁਸ਼ ਸਮਝਦਾ ਸੀ ਅਤੇ ਕਿਸੇ ਔਕੜ ਜਾਂ ਸਖਤੀ ਤੋਂ ਕਦੇ ਨਾ ਘਾਬਰਨ ਵਾਲਾ ਅਤੇ ਨਾ ਹੀ ਭੈ ਖਾਣ ਵਾਲਾ ਸੀ। ਕਿਸੇ ਵੀ ਦੁੱਖ ਵਿੱਚ ਉਹ ਉਦਾਸ ਹੋਣ ਵਾਲਾ ਨਹੀਂ ਸੀ। ਇਹੋ ਜਿਹਾ ਦਿਲ ਹਜ਼ਾਰਾਂ ਸਾਲਾਂ ਤੋਂ ਵੀ ਹੋਂਦ ਵਿੱਚ ਨਹੀਂ ਸੀ ਆਇਆ। ਉਸ ਦਿਲ ਨੇ ਹਿੰਦੂਆਂ ਨੂੰ ਉਭਾਰਿਆ, ਪਰ ਕੰਮ ਕਰਨ ਲਈ ਮਸਾਲਾ ਮੌਜੂਦ ਨਹੀਂ ਸੀ। ਦਿਲ ਨੇ ਪ੍ਰੇਰਿਆ, ਪਰ ਮੁਸ਼ਕਲਾਂ ਦੇ ਬੱਦਲ ਹਰ ਪਾਸੇ ਛਾਏ ਹੋਏ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਦੀ ਸ਼ਹੀਦੀ ਅਤੇ ਆਪਣੀ ਕੌਮ ਉੱਪਰ ਟਾਏ ਗਏ ਜ਼ੁਲਮਾਂ ਦਾ ਇਹ ਵਜਾਨਾ ਜ਼ਾਲਮ ਨੂੰ ਦੇਣਾ ਚਾਹੁੰਦੇ ਸਨ। ਉਹਨਾਂ ਦੀ ਪੂਰੀ ਖਾਹਿਸ਼ ਸੀ ਕਿ ਮਜ਼ਲੂਮ ਹਿੰਦੂ ਕੌਮ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ। ਉਹਨਾਂ ਦੀ ਤੀਬਰ ਇੱਛਾ ਸੀ ਕਿ ਦੇਸ਼ ਦੇ ਧਰਮ ਦੀ ਕਾਇਆਕਲਪ ਕੀਤੀ ਜਾਵੇ, ਵਕਤ ਦੇ ਜ਼ਾਲਮ ਅਤੇ ਬਦਮਾਸ਼ ਹਾਕਮਾਂ ਤੋਂ ਸੁਰੱਖਿਅਤ ਕਰਕੇ ਕੌਮਾਂ ਨੂੰ ਆਜ਼ਾਦ ਕੀਤਾ ਜਾਵੇ। ਗੁਰੂ ਜੀ ਨੇ ਵਤਨ ਦੀ ਹਾਲਤ ਨੂੰ ਹਰ ਪੱਖੋਂ ਹੀ ਨਿਕੰਮਾ ਵੇਖਿਆ। ਹਮ ਵਤਨ ਵੀ ਨਿਗਰੇ ਹੋਏ, ਹਿੰਮਤ ਹਾਰੇ ਹੋਏ ਅਤੇ ਬੇਦਲ ਸਨ। ਉਹ ਆਪਸ ਵਿੱਚ ਖਹਿਬੜਦੇ ਅਤੇ ਇੱਕ ਦੂਜੇ ਦੇ ਨੁਕਸਾਨ ਵਿੱਚ ਰੁੱਝੇ ਹੋਏ, ਇੱਕ ਦੂਜੇ ਨੂੰ ਭੰਡਣ ਵਿੱਚ ਲੱਗੇ ਹੋਏ, ਇਤਫਾਕ, ਮੁਹੱਬਤ, ਪਿਆਰ ਤੋਂ ਕੋਹਾਂ ਦੂਰ ਸਨ। ਬਲਹੀਨ, ਗੈਰਤਹੀਨ, ਬੁੱਧਹੀਨ, ਅਣਖਹੀਣ, ਹਿੰਮਤਹੀਣ, ਪਿਆਰਹੀਣ, ਇੱਥੋਂ ਤੱਕ ਕਿ ਇਤਫਾਕਹੀਣ ਸਨ। ਕੋਈ ਗੱਲ ਵੀ ਅਜਿਹੀ ਨਹੀਂ ਸੀ ਦਿਸਦੀ ਜਿਸਦੇ ਤੁਫੈਲ ਦੇਸ਼ ਵਾਸੀਆਂ ਨੂੰ ਇਕੱਠਿਆਂ ਕਰਕੇ ਕਿਸੇ ਉਦੇਸ਼ ਲਈ ਪਰੋਤਾ ਜਾ ਸਕੇ। ਹਰ ਪਾਸੇ ਹਾਰ ਅਤੇ ਟਹਿੰਦੀ ਕਲਾ ਦੇ ਚਿੰਨ੍ਹ ਹੀ ਨਜ਼ਰ ਆ ਰਹੇ ਸਨ। ਹਰ ਪਾਸੇ ਹਿੰਦੂ ਜਾਤੀ ਖੁਦਗਰਜੀ ਦੀ ਨੀਂਦ ਵਿੱਚ ਘੂਕ ਸੁੱਤੀ ਪਈ ਸੀ। ਉਹਨਾਂ ਦੀ ਕੌਣ ਸੁਣਦਾ ਸੀ? ਉਹਨਾਂ ਨਾਲ ਕੌਣ ਖੜਾ ਹੋਣ ਨੂੰ ਤਿਆਰ ਸੀ? ਕਸ਼ਤਰੀ ਤਾਂ ਖੱਤਰੀ ਨਾ ਰਹੇ, ਬ੍ਰਾਹਮਣ ਦੂਜਿਆਂ ਨੂੰ ਮਿਟਾ ਕੇ ਖੁਦ ਮਿਟਦੇ ਜਾ ਰਹੇ ਸਨ। ਨਾ ਕਿਸੇ ਦੀ ਇੱਜ਼ਤ ਸੀ, ਨਾ ਕਿਸੇ ਦੀ ਪੱਤ, ਨਾ ਕਿਸੇ ਦੀ ਦੌਲਤ ਆਪਣੀ ਸੀ ਅਤੇ ਨਾ ਹੀ ਜਾਇਦਾਦ। ਹਰ ਪਾਸੇ ਬਦਅਮਨੀ ਸੀ ਅਤੇ ਖਤਰੇ ਦੀ ਤਲਵਾਰ ਹਮੇਸ਼ਾ ਸਿਰ 'ਤੇ ਅਟਕੀ ਰਹਿੰਦੀ ਸੀ। ਇੱਕ ਪਾਸੇ ਦੇਸ਼ ਅਤੇ ਕੌਮ ਦੀ ਇਹ ਹਾਲਤ ਸੀ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਨ ਦਿਲ ਵਿੱਚ ਦੇਸ਼ ਪਿਆਰ ਦਾ ਤੂਫਾਨ ਠਾਠਾ ਮਾਰ ਰਿਹਾ ਸੀ। ਧਾਰਮਿਕ ਜੋਸ਼ ਦਾ ਹੜ੍ਹ ਥੱਲਿਆ ਨਹੀਂ ਸੀ ਜਾ ਸਕਦਾ। ਦੇਸ਼ ਵਾਸੀਆਂ ਦੀ ਦੁਰਦਸ਼ਾ ਅਨੁਭਵ ਕਰਕੇ ਵੀਰ ਰਸੀ ਜੋਸ਼ ਦਾ ਪ੍ਰਚੰਡ ਹੋਣਾ ਕੁਦਰਤੀ ਸੀ। ਕੌਮੀ ਅਣਖ ਦਾ ਸਵਾਲ ਅਤੇ ਸਾਰੇ ਧਰਮੀਆਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਣ ਦੇ ਫੁਰਨੇ ਅਤੇ ਦੇਸ਼ ਨੂੰ ਮਲੇਸ਼ਾਂ ਤੋਂ ਸੁਤੰਤਰ ਕਰਾਉਣ ਲਈ ਉਹਨਾਂ ਦੇ ਹਿਰਦੇ ਵਿੱਚ ਤਰੰਗਾਂ ਉੱਠ ਰਹੀਆਂ ਸਨ। ਪਰ ਉਸ ਦੇ ਨਾਲ ਹੀ ਮੁਕਾਬਲੇ ਲਈ ਸਾਧਨ ਵੀ ਕੋਈ ਨਹੀਂ ਸਨ। ਨਾ ਕੋਈ ਰਾਸ ਪੂੰਜੀ, ਨਾ ਕੋਈ ਸਾਜੂ ਸਮਾਨ, ਨਾ ਕਿਸੇ ਦੀ ਮਦਦ, ਨਾ ਕੋਈ ਜ਼ਿੰਦਗੀ ਦਾ ਤਜ਼ਰਬਾ। ਹਰ ਪਾਸਿਓਂ ਸਹਾਇਤਾ ਅਤੇ ਮਦਦ ਖੁਣੋਂ ਮਾਯੂਸੀ ਹੀ ਮਾਯੂਸੀ ਸੀ। ਸਰੋਤਾ ਜਨੋ, ਜਰਾ ਸੋਚੋ ਅਤੇ ਵਿਚਾਰ ਕਰੋ ਕਿ ਨੌਜਵਾਨ ਦਿਲ ਵਿੱਚ ਕੌਮੀ ਜੋਸ਼ ਉਬਾਲੇ ਖਾ ਖਾ ਕੇ ਕਿਵੇਂ ਠੰਡਾ ਪੈ ਜਾਂਦਾ। ਜਦੋਂ ਕੌਮ ਹੀ ਨਿਰਾਸ਼ਾ ਦੀ ਖੱਡ ਵਿੱਚ ਪਈ ਹੋਵੇ, ਉਸ ਨੂੰ ਹਿੰਮਤ ਧਾਰਨ ਤੋਂ ਵਰਜਦੀ ਹੋਵੇਗੀ, ਉਸ ਦੇ ਮਨ ਦੀਆਂ ਤਰੰਗਾਂ ਉੱਠ ਉੱਠ ਕੇ ਕਿਵੇਂ ਆਪ ਮੁਹਾਰੀਆਂ ਖਿੱਲਰ ਜਾਂਦੀਆਂ ਹੋਣਗੀਆਂ, ਜਦੋਂ ਆਪਣੇ ਹੀ ਦੇਸ਼ ਵਾਸੀਆਂ ਦੇ ਚਿਹਰੇ ਪੀਲੇ ਅਤੇ ਮੁਰਝਾਏ ਹੋਏ ਦਿਖਾਈ ਦਿੰਦੇ ਹੋਣਗੇ ਅਤੇ ਉਹਨਾਂ ਦੇ ਅੰਦਰੋਂ ਜੀਵਨ ਲੋਹੀ ਬੁੱਝਦੀ ਦਿਖਾਈ ਦਿੰਦੀ ਹੋਵੇਗੀ। ਪਰ ਨਹੀਂ, ਗੋਬਿੰਦ ਨੂੰ ਅਜਿਹਾ ਦਿਲ ਨਹੀਂ ਸੀ ਮਿਲਿਆ ਜੋ ਮੁਸੀਬਤਾਂ ਤੋਂ ਸਹਿਮ ਜਾਵੇ, ਨਾ ਉਮੀਦਾਂ ਤੋਂ ਘਬਰਾਏ ਤਕਲੀਫਾਂ ਤੋਂ ਮੂੰਹ ਫੇਰੇ, ਮੁਸ਼ਕਲਾਂ ਅੱਗੇ ਚੁੱਕ ਜਾਏ, ਔਕੜਾਂ ਦੇ ਟਾਕਰੇ ਤੋਂ ਡਰੇ, ਨਾ ਉਮੀਦੀ ਵਿੱਚ ਢਾਹ ਢੇਰੀ ਹੋ ਜਾਏ, ਉਦਮ ਤੇ ਯਤਨ ਕਰਨ ਤੋਂ ਜੀ ਚੁਰਾਏ, ਜਾਂ ਫਿਰ ਵਿਰੋਧੀਆਂ ਦੀ ਤਾਕਤ ਤੋਂ ਪੈ ਖਾਏ। ਨਾ ਨਾ, ਅਜਿਹਾ ਨਹੀਂ ਸੀ। ਗੋਬਿੰਦ ਨੇ ਡੂੰਘੀ ਵਿਚਾਰ ਨਾਲ ਸਾਰੀ ਅਸਥਿਤੀ ਨੂੰ ਸੋਚਿਆ ਤੇ ਹਰ ਪਾਸਿਓਂ ਇਸ ਨੂੰ ਕੋਖਿਆ। ਹਿੰਦੂ ਹਰ ਪੱਖੋਂ ਡਿੱਗੇ ਹੋਏ ਨਜ਼ਰ ਆਏ। ਉਹਨਾਂ ਦੇ ਸਾਹਮਣੇ ਕੁਝ ਐਸੇ ਤੱਤ ਉਭਰ ਕੇ ਆਏ ਜਿਨ੍ਹਾਂ ਦੇ ਹੱਲ ਕਰਨ ਨਾਲ ਹਿੰਦੂਆਂ ਦੀ ਕਾਇਆ ਕਲਪ ਹੋ ਸਕਦੀ ਸੀ। ਭਲਾ ਉਹ ਸਵਾਲ ਕਿਹੜੇ ਸਨ ਜਿਨ੍ਹਾਂ 'ਤੇ ਹਿੰਦੂਆਂ ਦਾ ਸੁਧਾਰ ਨਿਰਭਰ ਸੀ? ਚਲੋ ਆਓ ਕੁਛ ਉਹਨਾਂ ਸਵਾਲਾਂ 'ਤੇ ਆਪਾਂ ਵਿਚਾਰ ਕਰਦੇ ਹਾਂ। ਉਹ ਸਵਾਲ ਇਸ ਪ੍ਰਕਾਰ ਸਨ, ਜਿਵੇਂ ਇੱਕ ਪਰਮਾਤਮਾ ਦੀ ਭਗਤੀ ਛੱਡ ਕੇ ਜੋ ਅਣਗਿਣਤ ਦੇਵਤੇ, ਅਵਤਾਰ, ਮੂਰਤੀਆਂ, ਪਸ਼ੂਆਂ, ਮਨੁੱਖਾਂ, ਬਨਸਪਤੀ, ਧਾਤਾਂ ਤੇ ਤੱਤਾਂ ਦੇ ਮਾਦੇ ਦੀ ਪੂਜਾ ਪ੍ਰਚਲਿਤ ਹੋ ਚੁੱਕੀ ਸੀ। ਉਸਨੇ ਕੌਮੀ ਅਣਖ ਤੇ ਕੌਮੀਅਤ ਦੇ ਤੱਤ ਨੂੰ ਨਸ਼ਟ ਕਰ ਦਿੱਤਾ ਸੀ। ਹਿੰਦੂ ਝਾੜ ਦੇ ਤੀਲਿਆਂ ਵਾਂਗ ਖਿਲਰ ਚੁੱਕੇ ਸਨ। ਸਰੀਰਕ ਤੇ ਆਤਮਕ ਗੁਲਾਮੀ ਦਾ ਸ਼ਿਕਾਰ ਹੋ ਕੇ ਆਪਣੀ ਹਸਤੀ ਆਪ ਹੀ ਮਿਟਾ ਰਹੇ ਸਨ। ਪ੍ਰਸ਼ਨ ਇਹ ਸੀ ਕਿ ਉਹਨਾਂ ਨੂੰ ਕਿਵੇਂ ਰੱਬ ਤੋਂ ਭੁਲਾਉਣ ਵਾਲੀ ਪੂਜਾ ਤੋਂ ਰੋਕ ਕੇ, ਅਰਥਾਤ ਬਹੁ ਪ੍ਰਕਾਰੀ ਪੂਜਾ ਤੇ ਵੇਦਾਂ ਦੀ ਖਿੱਚ ਤੋਂ ਹਟਾ ਕੇ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਜਾਵੇ। ਦੂਜਾ ਸਵਾਲ, ਹਿੰਦੂ ਸਰੀਰਕ, ਆਤਮਿਕ, ਇਖਲਾਕੀ, ਦਿਮਾਗੀ ਤੇ ਧਾਰਮਿਕ ਤੌਰ ਤੇ ਨਿਗਰਦੇ ਜਾ ਰਹੇ ਸਨ ਅਤੇ ਨਿਵਾਣ ਵੱਲ ਖਿਸਕਦੇ ਜਾ ਰਹੇ ਸਨ। ਉਹਨਾਂ ਦੀ ਇਸ ਗਿਰਾਵਟ ਦੀ ਵੱਧਦੀ ਤੇਜ਼ੀ ਨੂੰ ਰੋਕ ਕੇ ਕਿਸ ਤਰ੍ਹਾਂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਪ੍ਰਵਿਰਤ ਕੀਤਾ ਜਾਵੇ? ਫਿਰ ਅਗਲਾ ਸਵਾਲ ਵੀ ਸਿਰ ਉਠਾ ਰਿਹਾ ਸੀ, ਉਹ ਕੀ ਕਾਰਨ ਸਨ ਜੋ ਹਿੰਦੂਆਂ ਵਿੱਚ ਫੁੱਟ ਆਪਸੀ ਘਿਰਣਾ, ਵਿਰੋਧਤਾ, ਈਰਖਾ ਤੇ ਕਮਜ਼ੋਰੀ ਪੈਦਾ ਕਰ ਰਹੇ ਸਨ ਤੇ ਜਿਨ੍ਹਾਂ ਨੂੰ ਦੂਰ ਕਰਕੇ ਉਹਨਾਂ ਵਿੱਚ ਸਾਂਝੀਵਾਲਤਾ ਤੇ ਭਰਾਤਰੀ ਭਾਵ ਪੈਦਾ ਕੀਤਾ ਜਾਵੇ ਤਾਂ ਜੋ ਉਹਨਾਂ ਵਿੱਚ ਇਤਫਾਕ ਤੇ ਏਕਤਾ ਦਾ ਰਿਸ਼ਤਾ ਉਭਰੇ ਅਤੇ ਉਹ ਇੱਕ ਕੌਮ ਬਣ ਜਾਣ ਜਿਸ ਦਾ ਮੰਤਵ ਤੇ ਆਦਰਸ਼ ਵੀ ਸਾਂਝਾ ਹੋਵੇ? ਫਿਰ ਇਸਲਾਮ ਦੀ ਤਾਕਤ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਤੇ ਉਸ ਦੀ ਹਕੂਮਤ ਤੋਂ ਹਿੰਦੂਆਂ ਨੂੰ ਕਿਵੇਂ ਆਜ਼ਾਦ ਕਰਵਾਇਆ ਜਾਵੇ? ਭਾਵ ਇਹ ਕਿ ਹਿੰਦੂਆਂ ਨੂੰ ਇੱਕ ਦੇ ਉਪਾਸ਼ਕ ਬਣਾ ਕੇ ਇੱਕ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਿਆ ਜਾਵੇ ਅਤੇ ਉਹਨਾਂ ਦੇ ਗਲੇ ਚੋਂ ਇਸਲਾਮ ਦੀ ਗੁਲਾਮੀ ਦਾ ਪਟਾ ਕਿਵੇਂ ਲਾਇਆ ਜਾਵੇ? ਨਿਰਸ਼ੰਦੇ ਇਹਨਾਂ ਪ੍ਰਸ਼ਨਾਂ 'ਤੇ ਗੁਰੂ ਸਾਹਿਬ ਤੋਂ ਪਹਿਲਾਂ ਵੀ ਵਿਚਾਰ ਹੁੰਦੀ ਰਹੀ ਪਰ ਸਿੱਟਾ ਲਾਭਦਾਇਕ ਸਿੱਧ ਨਾ ਹੋਇਆ। ਪਿੱਛੇ ਜੋ ਵੀ ਯਤਨ ਅੱਜ ਤੱਕ ਹੋਏ ਸਨ ਉਹਨਾਂ ਨਾਲ ਆਪਸੀ ਫੁੱਟ ਅਤੇ ਬੇਇਤਫਾਕੀ ਦਾ ਘੇਰਾ ਕੱਟਣ ਦੀ ਥਾਂ ਵੱਧਦਾ ਹੀ ਗਿਆ। ਜੋ ਵੀ ਆਇਆ ਉਸਨੇ ਨਵਾਂ ਰਾਹ ਦੱਸਿਆ, ਨਵੀਂ ਲੀਹ ਤੋਰੀ ਅਤੇ ਪਹਿਲਿਆਂ ਨਾਲੋਂ ਵੱਖ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਫਿਰਕੇ ਅਤੇ ਵੰਡੀਆਂ ਹਰ ਰੋਜ਼ ਵੱਧਦੀਆਂ ਗਈਆਂ। ਫਿਰ ਇੱਕ ਦੂਜੇ ਦਾ ਤਮਾਸ਼ਾ ਵੇਖ ਲਿਓ ਜੁੱਟਦਾ। ਉਹਨਾਂ ਨੂੰ ਕਦੀ ਵੀ ਸੋਚਣਾ ਆਈ ਕਿ ਮਿਲ ਕੇ ਕੰਮ ਕਰੀਏ। ਮਜ਼ਹਬੀ ਵਖਰੇਵੇਂ ਔਰ ਮਤਭੇਦ ਰੱਖਦਿਆਂ ਹੋਇਆਂ, ਰਾਜਸੀ ਮਤਭੇਦ ਹੁੰਦਿਆਂ ਹੋਇਆਂ ਵੀ ਸਾਂਝੇ ਜ਼ਾਲਮ ਦੁਸ਼ਮਣ ਦਾ ਟਾਕਰਾ ਮਿਲ ਕੇ ਕਰਨਾ ਅਤੇ ਇਸ ਦੇ ਬਾਰੇ ਸੋਚਣਾ ਕਦੀ ਵੀ ਉਹਨਾਂ ਅੰਦਰ ਬਲ ਜਾਂ ਉਤਸ਼ਾਹ ਨਾ ਆਇਆ। ਦਿਮਾਗੀ ਗੁਲਾਮੀ ਕਾਰਨ ਹਿੰਦੂ ਵੇਦਿਕ ਧਰਮ ਦੀ ਪਵਿੱਤਰ ਵਿਚਾਰਧਾਰਾ ਤੋਂ ਬਹੁਤ ਦੂਰ ਭਟਕ ਗਏ ਸਨ, ਉਹ ਵੀ ਵੱਖ ਵੱਖ ਦਿਸ਼ਾਵਾਂ ਵੱਲ। ਇਸੇ ਲਈ ਹੀ ਮੁਸਲਮਾਨਾਂ ਨੇ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਲਤਾੜਿਆ ਅਤੇ ਬਰਬਾਦ ਕੀਤਾ। ਕੇਵਲ ਇੰਨਾ ਹੀ ਫਰਕ ਪਿਆ ਕਿ ਜੋ ਤਮਾਸ਼ਾ ਵੇਖਣ ਵਾਲੇ ਸਨ ਉਹਨਾਂ ਦੀ ਵਾਰੀ ਹਾਰ ਅਤੇ ਮਾਰ ਖਾਣ ਦੀ ਜ਼ਰਾ ਹਟ ਕੇ ਆਈ। ਕਿਸੇ ਇੱਕ ਧਾਰਮਿਕ ਵਿਚਾਰਧਾਰਾ ਵਿੱਚ ਸਭੇ ਸਾਂਝੀਵਾਲ ਨਾ ਬਣੇ। ਸਾਰੇ ਆਪਣੇ ਧਰਮਾਂ ਨੂੰ ਵੇਦਾਂ ਤੋਂ ਹੀ ਨਿਕਲੇ ਹੋਏ ਆਖਦੇ ਸਨ, ਫਿਰ ਵੀ ਇੱਕ ਦੂਜੇ ਨਾਲ ਦੁਸ਼ਮਣੀ ਤੇ ਘਿਰਨਾ ਕਰਦੇ ਸਨ। ਇਸ ਈਰਖਾ ਤੇ ਫੁੱਟ ਨੇ ਜੋ ਦਿਮਾਗੀ ਗੁਲਾਮੀ ਦਾ ਹੀ ਸਿੱਟਾ ਸੀ ਅੱਗੇ ਜਾ ਕੇ ਭਿਆਨਕ ਰਾਜਸੀ ਗੁਲਾਮੀ ਵਿੱਚ ਉਹਨਾਂ ਨੂੰ ਫਸਾ ਦਿੱਤਾ। ਇਸ ਰਾਜਸੀ ਗੁਲਾਮੀ ਦੇ ਕਾਰਨ ਹੀ ਕੌਮ ਦੀ ਅਜਿਹੀ ਦੁਰਦਸ਼ਾ ਹੋ ਗਈ ਕਿ ਹਿੰਦੂ ਧਰਮ ਅਤੇ ਇਸਦੇ ਨਾਲ ਸੰਬੰਧਿਤ ਹੋਰ ਕਈ ਜਾਤੀਆਂ ਦਾ ਨਾਮ ਹੀ ਸਦਾ ਲਈ ਸੰਸਾਰ ਤੋਂ ਮਿਟਣ ਵਾਲਾ ਸੀ। ਧਰਮ ਵਿੱਚ ਕੋਈ ਬਲ ਜਾਂ ਸਾਹਸ ਨਹੀਂ ਸੀ ਰਹਿ ਗਿਆ ਜਿਸ ਨਾਲ ਕਿ ਵੱਖ ਵੱਖ ਫਿਰਕਿਆਂ ਨੂੰ ਇੱਕ ਮੁੱਠ ਅਤੇ ਸੰਗਠਿਤ ਕਰਕੇ ਟਾਕਰਾ ਕੀਤਾ ਜਾ ਸਕੇ। ਨਾ ਕੋਈ ਪੂੰਜੀ ਹੀ ਸੀ, ਨਾ ਹੀ ਬਾਹੂਬਲ। ਹਿੰਦੂ ਧਾਰਮਿਕ, ਸਮਾਜਿਕ ਅਤੇ ਇਖਲਾਕੀ ਤੌਰ 'ਤੇ ਵੀ ਗੁਲਾਮ ਅਤੇ ਮੁਤਾਜ ਹੋ ਚੁੱਕੀ ਸਨ। ਅਖੀਰਲੇ ਪ੍ਰਸ਼ਨ ਦਾ ਹੱਲ ਕਰਨ ਲਈ ਹਿੰਦੂਆਂ ਲਈ ਕੋਈ ਸਾਧਨ ਨਹੀਂ ਸੀ ਅਤੇ ਇਹਨਾਂ ਸਾਧਨਾਂ ਦੀ ਢੂੰਡ ਵਿੱਚ ਹੀ ਗੁਰੂ ਸਾਹਿਬ ਕਾਫੀ ਪਰੇਸ਼ਾਨ ਸਨ ਕਿ ਉਹ ਕੀ ਕਰਨ।